ਹੁਣ ਸਤਿਗੁਰੂ ਨੇ ਜਦੋਂ ਸਿੱਖ ਨੇ ਗ੍ਰਿਸ਼ਟ ਵਿਚ ਪ੍ਰਵੇਸ਼ ਕਰਨਾ, ਬੱਚੀ ਨੂੰ ਕੀ ਉਪਦੇਸ਼ ਦ੍ਰਿੜ ਕਰਾਇਆ ਤੇ ਬੱਚੇ ਨੂੰ ਕੀ ਉਪਦੇਸ਼ ਦਿੱਤਾ। ਜਦੋਂ ਚੌਥੀ ਲਾਮ ਸੰਪੂਰਨ ਹੁੰਦੀ ਏ, ਇਹ ਲਾਵਾਂ ਕੇਵਲ ਕਹਿਣ ਮਾਤਰ ਨਹੀਂ ਚਾਹੀਦਾ ਕਿ ਇਹਨਾਂ ਚਾਰ ਲਾਵਾਂ ਦੀ ਵਿਆਖਿਆ ਉਸ ਦਿਨ ਕੀਤੀ ਜਾਏ, ਬੱਚੀ ਤੇ ਬੱਚੇ ਨੂੰ ਇਹ ਲਾਵਾਂ ਦਾ ਭਾਵ ਦਿਲ ਕਰਾਇਆ ਜਾਏ ਤੇ ਜਿਤਨੇ ਬਰਾਤ ਵਿਚ ਆਉਂਦੇ ਨੇ ਉਹਨਾਂ ਨੂੰ ਵੀ ਸਮਝ ਪਏ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਕੀ ਕਰਨਾ ਹੈ। ਜਦੋਂ ਚੌਥੀ ਲਾਮ ਹੁੰਦੀ ਏ, ਅਕਸਰ ਕੀ ਕਰਦੇ ਨੇ ਲੋਕ, ਫੁੱਲਾਂ ਦੀ ਵਰਖਾ ਕਰਨਗੇ। ਪਰ ਮੈਂ ਇੱਕ ਅਰਜ਼ ਕਰਦਿਆ, ਗੁਰਮੁਖੋ ਪਹਿਲੇ ਦਿਨ ਅਰਜ਼ ਕੀਤੀ ਸੀ ਆ ਕਲਗੀ ਸੇਰਾ ਅਧਿਕ ਲਾਣਾ, ਗੁਰਮਤ ਅਨੁਸਾਰ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਹਜ਼ੂਰੀ ਵਿਚ ਇਹ ਚੀਜ਼ ਲਾ ਕੇ ਜਾਣੀ ਇੱਕ ਮਨ ਮਾਤੇ, ਗਦੇ ਗਦੇ ਲਾ ਵਿਛਾਣਾ ਮਨ ਮਾਤੇ। ਜਦੋਂ ਫੁੱਲਾਂ ਦੀ ਵਰਖਾ ਕਰਨੇ ਆ, ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚੋਂ ਬੱਚੀ ਤੇ ਬੱਚਾ ਅਸੀਸ ਲੈਣ ਆਏ ਨੇ। ਚੌਥੀ ਲਾਭ ਸੰਪੂਰਨ ਹੋ ਗਈ ਤੇ ਸਤਿਗੁਰੂ ਨੇ ਬਾਣੀ ਵਿਚ ਬੱਚੀ ਤੇ ਬੱਚੇ ਨੂੰ ਉਪਦੇਸ਼ ਦਿੱਤਾ। ਮੈਂ ਆਰੰਭ ਕਰਨਾ ਕਿ ਆਪਾਂ ਜਿਸ ਧਰਤੀ ਤੋਂ ਆਏ ਹਾਂ ਨਾ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ, ਜਦੋਂ ਉਥੋਂ ਦੀ ਵਿਚਾਰਧਾਰਾ ਪੜੀਏ ਤੇ ਜਿੰਨਾ ਕੋਈ ਇਸਤਰੀ ਜਾਤੀ ਨੂੰ ਨਿੰਦਿਆ ਗਿਆ, ਸ਼ਾਇਦ ਇੰਨੀ ਕਿਸੇ ਦੀ ਨਿੰਦਿਆ ਕੀਤੀ ਗਈ ਹੋਵੇ। ਇਥੋਂ ਤੱਕ ਕਿ ਉਹ ਵਿਦਵਾਨ ਸੱਜਣ ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖਿਆ, ਤੁਲਸੀ ਵਰਗਾ ਵਿਦਵਾਨ ਵੀ ਗੱਲ ਕਰਦਾ ਕਿ ਪੰਜਾਂ ਨੂੰ ਤਾੜ ਕੇ ਰੱਖੋ। ਮੈਂ ਹੁਣ ਅਰਜ਼ ਕਰ ਰਿਹਾ, ਬਾਣੀ ਨੇ ਕੀ ਸਿੱਖਿਆ ਦਿੱਤੀ, ਆਪਾਂ ਕੀ ਕਰਨੇ ਆ? ਕਹਿੰਦੇ ਤੁਲਸੀ ਵਰਗਾ ਵਿਦਵਾਨ ਸੱਜਣ ਵੀ ਇਹ ਗੱਲ ਕਹਿ ਦਿੰਦਾ ਕਿ ਢੋਲ, ਗਵਾਰ, ਸ਼ੂਦਰ, ਪਸ਼, ਨਾਰੀ ਪੰਜ ਗਿਣੇ ਨੇ ਉਹਨੇ। ਕਹਿੰਦੇ ਇੱਕ ਢੋਲ, ਦੂਸਰਾ ਸ਼ੂਦਰ ਤੇ ਤੀਸਰਾ ਕਹਿੰਦਾ ਮੂਰਖ ਬੰਦਾ ਤੇ ਕਹਿੰਦਾ ਕਿ ਪੰਜਵਾਂ ਚੌਥਾ ਪਸ਼ੂ ਤੇ ਪੰਜਵਾਂ ਕਹਿੰਦਾ ਜਿਹੜੀ ਇਸਤਰੀ ਏ, ਪੰਜੇ ਹੀ ਤਾੜਨ ਦੇ ਅਧਿਕਾਰੀ ਨੇ, ਇਹਨਾਂ ਨੂੰ ਤਾੜ ਕੇ ਰੱਖੋ ਨਹੀਂ ਤੇ ਇਹ ਜੀਵਨ ਨੂੰ ਤਬਾਹ ਕਰਦੇ। ਉਹਦੇ ਸੱਜਣ ਦੇ ਵਿਚਾਰ ਨੇ ਢੋਲ, ਗਵਾਰ, ਸ਼ੂਦਰ, ਪਸ਼, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਜੇ ਕਿਤੇ ਗੁਰੂ ਅਰਜਨ ਦੇਵ ਦੇ ਕੋਲ ਆਉਂਦਾ ਪੀਲੂ ਤੇ ਉਹ ਸੱਜਣ ਵੀ ਗੁਰਦੇਵ ਦੇ ਚਰਨਾਂ ਵਿਚ ਬਹਿੰਦਾ ਤੇ ਹਜ਼ੂਰ ਦੇ ਚਰਨਾਂ ਵਿਚ ਇਹ ਅਰਦਾਸ ਜਦੋਂ ਕਰਦਾ, ਮੇਰੀ ਬਾਣੀ ਚੜਾਓ ਕਾਨਾ ਤੇ ਪੀਲੂ ਸ਼ਾਲ ਸੈਣ ਜਦੋਂ ਆਉਂਦੇ ਨੇ ਤੇ ਉਹ ਵੀ ਇੱਕ ਬਾਣੀ ਉਚਾਰਦਾ ਕਿ ਕਾਗਦ ਸੰਧੀ ਪੁੱਤਰੀ ਤਾਉ ਨਾ ਤਿਰਿਆ ਨਿਹਾਰ, ਕਿ ਔਰਤ ਤਾਂ ਇੰਨੀ ਮਾਰੀ ਏ ਕਾਗਜ ਦੀ ਬਣੀ ਪੁਤਲੀ ਨੂੰ ਵੀ ਨਾ ਦੇਖੀ। ਪਰ ਜਦੋਂ ਹੁਣ ਗੁਰਮਤ ਦੀ ਮੈਂ ਅਰਜ਼ ਕਰਨ ਲੱਗਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਨਵਾਂ ਸੰਦੇਸ਼ ਦਿੱਤਾ। ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ, ਜਿਹਨੂੰ ਤੁਸੀਂ ਕਿਤੇ ਪਸ਼ੂ ਨਾਲ ਦਰਜਾ ਦਿੰਦੇ ਹੋ, ਜਿਹਨੂੰ ਪੈਰ ਦੇ ਜੋੜੇ ਨਾਲ ਦਰਜਾ ਦਿੰਦੇ ਹੋ, ਜਿਸ ਇਸਤਰੀ ਨੂੰ ਤੁਸੀਂ ਆਖਦੇ ਹੋ, ਇਹ ਨਰਕ ਦਾ ਦੁਆਰਾ ਹੈ। ਪਰ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ, ਮਾਂ ਤੇਰੇ ਚਰਨਾਂ ਵਿਚ ਨਮਸਕਾਰ ਏ, ਕਿਉਂਕਿ ਤੇਰੇ ਕਰਕੇ ਤਾਂ ਸੰਸਾਰ ਨਾਲ ਸੰਬੰਧ ਬਣਿਆ ਹੈ। ਤੇਰੀ ਕੁੱਖ ਨੇ ਵੱਡੇ ਵੱਡੇ ਪਰਮਾਤਮਾ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ, ਨਮਸਕਾਰ ਤੇਰੇ ਚਰਨਾਂ ਨੂੰ। ਤੇਰੀ ਕੁੱਖ ਸਬਲੀ ਜਿਨ੍ਹੇ ਦੁਨੀਆਂ ਤੇ ਉਹ ਰਹਿਬਰ ਲਿਆਂਦੇ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਠਾਰਿਆ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਭੰਡ ਜੰਮੀਆਂ, ਭੰਡ ਨਿੰਮੀਆਂ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਵਾ ਭੰਡ ਭਾਲੀਏ। ਮੈਂ ਵਿੱਚੋ ਵਿੱਚੋ ਅਰਜ਼ ਕਰ ਰਿਹਾ, ਕਹਿਣ ਲੱਗੇ ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ, ਭੰਡ ਜੰਮੀਐ ਭੰਡ ਨਿੰਮੀਐ। ਕਹਿੰਦੇ ਜਿਹਨੂੰ ਤੂੰ ਕਹਿ ਰਿਹਾ ਇਹ ਪੈਰ ਦੀ ਜੁੱਤੀ ਏ, ਇਸ ਮਾਂ ਨੇ ਆਪਣੇ ਉਧਰ ਵਿਚ ਤੈਨੂੰ ਰੱਖਿਆ, ਚੇਤੇ ਰੱਖੀ ਅੱਜ ਤੂੰ ਕਬੋਲ ਬੋਲਣਾ। ਉਹਨੇ ਆਪਣੀ ਸੁੰਦਰਤਾ ਵਾਰ ਕੇ ਆਪਣੇ ਜੋਬਨ ਨੂੰ ਕੁਰਬਾਨ ਕਰਕੇ ਆਪਣੇ ਖੂਨ ਦਾ ਦੁੱਧ ਪਿਆ ਪਿਆ ਕੇ ਤੈਨੂੰ ਜੀਵਨ ਦਾਨ ਦਿੱਤਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ। ਇੱਥੇ ਦੋਸਤੀ ਦਾ ਅਰਥ ਏ ਇੱਕ ਇਸਤਰੀ ਐਸੀ ਏ ਜਿਹਦੇ ਨਾਲ ਤੇਰਾ ਸੰਸਾਰ ਵਿਚ ਰਿਸ਼ਤਾ ਕਾਇਮ ਹੋਇਆ, ਭੰਡੋ ਚੱਲੇ ਰਾਹੋ। ਸਾਹਿਬ ਕਹਿੰਦੇ ਨੇ ਫਿਰ ਪਿਆਰਿਆ ਚੇਤੇ ਰੱਖੀ, ਤੂੰ ਕਹਿੰਦਾ ਕਿ ਇਸਤਰੀ ਜਿਹੜੀ ਏ ਨਰਕ ਦੁਆਰੀ। ਕਹਿੰਦੇ ਨੇ ਜੇ ਕਿਤੇ ਇਸਤਰੀ ਦੀ ਮੌਤ ਹੋ ਜਾਏ ਤੇਰੇ ਤੋਂ ਘਰ ਸਾਂਭਿਆ ਨਹੀਂ ਜਾਂਦਾ, ਤੂੰ ਆਸ ਕਰ ਮੈਂ ਕਿ ਕਿਤੇ ਹੋਰ ਇਸਤਰੀ ਦਾ ਸਾਥ ਮਿਲੇ, ਮੈਂ ਆਪਣੇ ਘਰ ਨੂੰ ਸਾਂਭ ਸਕਾਂ। ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਧਾਨ। ਸਾਹਿਬ ਕਹਿੰਦੇ ਨੇ ਮਤ ਮਾੜਾ ਕਹਿ, ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ, ਭੰਡੋ ਹੀ ਭੰਡ ਉਪਜੈ। ਭੰਡਾ ਬਾਜ ਨਾ ਕੋਏ, ਨਾਨਕ ਭੰਡਾ ਬਾਹਰਾ ਏਕੋ ਸੱਚਾ ਸੋਏ। ਕੇਵਲ ਇੱਕ ਨਿਰੰਕਾਰ ਐਸਾ ਜਿਹਦਾ ਜਨਮ ਇਸਤਰੀ ਦੀ ਕੁੱਖ ਵਿਚੋਂ ਨਹੀਂ। ਮੇਰੇ ਸਤਿਗੁਰੂ ਨੇ ਕਿੰਨਾ ਕੁ ਉੱਚਾ ਦਰਜਾ ਦਿੱਤਾ ਇਸਤਰੀ ਨੂੰ, ਤੇ ਜਿੱਦਣ ਆਨੰਦ ਕਾਰਜ ਹੁੰਦਾ ਉਦਣ ਅਸੀਂ ਬੱਚੀ ਨੂੰ ਤੇ ਗੱਲ ਪਰਤ ਪਰਤ ਕੇ ਕਹਾਂਗੇ ਕਿ ਧੀਏ ਤੂੰ ਪਤੀ ਨੂੰ ਪਰਮੇਸ਼ਵਰ ਜਾਣੀ, ਪਤੀ ਵਰਤ ਧਰਮ ਵਿਚ ਪ੍ਰਪੱਕ ਰਹੀ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਪੜ੍ਹੋ। ਕੇਵਲ ਪਤੀ ਨੂੰ ਪਤਨੀ ਦੀ ਪਰਿਭਾਸ਼ਾ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਕੰਤ ਬਣਾਇਆ ਇਹਦੇ ਲਈ ਵੀ ਕੋਈ ਫਰਕ ਨੇ। ਜੇ ਕਿ ਇਸਤਰੀ ਪਤੀ ਵਰਤ ਧਰਮ ਵਿਚ ਪ੍ਰਪੱਕ ਰਹੇ, ਤੇ ਚੇਤੇ ਰੱਖੀ ਮਰਦ ਦਾ ਫਰਜ਼ ਵੀ ਬਣਦਾ ਹੈ ਉਹ ਇਸਤਰੀ ਧਰਮ ਦੇ ਅੰਦਰ ਪ੍ਰਪੱਕ ਰਹੇ। ਇਸਤਰੀ ਵਰਤ ਧਰਮ ਨੂੰ ਮੰਨੇ ਉਹ ਕੀ ਹੈ? ਹਜ਼ੂਰ ਨੇ ਪਹਿਲਾਂ ਮੈਂ ਅਰਜ਼ ਕੀਤੀ ਇਸਤਰੀ ਨੂੰ ਕਿੰਨਾ ਕੁ ਮਾਣ ਦਿੱਤਾ। ਮੈਂ ਸਿੱਖ ਇਤਿਹਾਸ ਦੇ ਇੱਕ ਪੰਛੀ ਝਾਤ ਤੁਹਾਡੀ ਪਵਾ ਦਿਆਂ। ਬਾਬਾ ਨਾਨਕ ਜੀ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕਰਦੇ ਨੇ, ਤੇ ਸਿੱਖ ਵਿਦਵਾਨ ਲਿਖਦੇ ਨੇ ਜਿੱਦਣ ਮੋਦੀ ਖਾਨੇ ਵਿੱਚੋਂ ਹਿਸਾਬ ਕੀਤਾ ਤੇ ਗੁਰਦੇਵ ਦੇ ਕਈ ਸੈਂਕੜੇ ਰੁਪਈਏ ਬਚੇ ਨੇ, ਤੇ ਦੌਲਤ ਖਾਂ ਕਹਿੰਦਾ ਕਿ ਇਹੋ ਜਿਹਾ ਇਮਾਨਦਾਰ ਮੋਦੀ ਕਿਤੋਂ ਮਿਲਣਾ ਨਹੀਂ, ਕਹਿੰਦਾ ਪਰਤ ਕੇ ਫਿਰ ਕਿਰਤ ਕਰ। ਤੇ ਸ਼ਾਇਦ ਅੱਗੋਂ ਉੱਤਰ ਦਿੰਦੇ ਨੇ ਦੌਲਤ ਖਾਂ, ਜਿੱਥੇ ਸੱਚ ਦੀ ਕਿਰਤ ਕਰਨ ਵਾਲੇ ਤੇ ਸ਼ੱਕ ਕੀਤਾ ਜਾਏ ਇਹੋ ਜਿਹੀ ਕਿਰਤ ਕਰਨੀ ਕਿਉਂ। ਉੱਥੇ ਫਿਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਪਹਿਲੀ ਉਦਾਸੀ ਆਰੰਭ ਕਰਨ ਲੱਗੇ ਨੇ, ਕੋਲ ਰੁਪਈਏ ਨੇ ਗਰੀਬਾਂ ਵਿੱਚ ਵੰਡ ਦਿੱਤੇ ਨੇ, ਤੇ ਆਵਾਜ਼ ਦਿੱਤੀ ਹੈ ਕਹਿੰਦੇ ਨੇ ਮਾਂ ਵਾਹਿਗੁਰੂ ਭੈਣ ਬੇਬੇ ਨਾਨਕੀ ਕੋਲ ਗਏ ਨੇ। ਕਹਿੰਦੇ ਨੇ ਬੇਬੇ ਮੈਂ ਤੁਰਨ ਲੱਗਾ ਵਾਂ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ, ਪਰ ਮੈਨੂੰ ਕੁਝ ਰੁਪਈਏ ਚਾਹੀਦੇ ਨੇ। ਹੁਣ ਦੇਖੋ ਇੱਕ ਪਾਸੇ ਰੁਪਈਏ ਬਾਬੇ ਦੇ ਵਧੇ ਨੇ, ਉਹ ਗਰੀਬਾਂ ਵਿੱਚ ਵੰਡਦਾ ਪਿਆ। ਲੋਕ ਕਹਿੰਦੇ ਨੇ ਇਸਤਰੀ ਜਿਹੜੀ ਉਹ ਧਰਮ ਨਹੀਂ ਕਮਾਣ ਦਿੰਦੀ। ਬਾਬਾ ਕਹਿੰਦਾ ਮੈਂ ਧਰਮ ਦੀ ਗੱਲ ਉਸ ਰਬਾਬ ਨਾਲ ਕਰਨੀ ਹੈ ਜਿਸ ਰਬਾਬ ਨੂੰ ਇੱਕ ਭੈਣ ਦੇ ਰੁਪਈਆਂ ਨਾਲ ਖਰੀਦਿਆ ਜਾਣਾ। ਹਾਲਾਂਕਿ ਧੀ ਭੈਣ ਦੇ ਪੈਸੇ ਦਾ ਜ਼ਿਕਰ ਮਰਿਆਦਾ ਵਿੱਚ ਕੀਤਾ, ਨਹੀਂ ਲੈਣਾ। ਕਹਿੰਦੇ ਨੇ 9 ਰੁਪਈਏ ਕੁਝ ਸੱਤ ਕਹਿੰਦੇ ਨੇ ਬੇਬੇ ਨਾਨਕੀ ਨੇ ਦਿੱਤੇ, ਉਹਨਾਂ ਦੀ ਰਬਾਬ ਖਰੀਦਣ ਲਈ ਭਾਈ ਮਰਦਾਨੇ ਨੂੰ ਭੇਜਿਆ। ਕਿੰਨਾ ਕੁ ਮਾਣ ਹੈ! ਚੇਤੇ ਰੱਖਣਾ ਸਮਾਂ ਆ ਗਿਆ ਗੁਰੂ ਅੰਗਦ ਸਾਹਿਬ ਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਦਰਬਾਰ ਵਿੱਚ ਬੈਠਦੇ ਨੇ, ਤੇ ਗੁਰੂ ਅੰਗਦ ਸਾਹਿਬ ਤੇ ਵਾਹਿਗੁਰੂ ਨਾਮ ਦਾ ਨੂਰ ਝੱਕਦਾ ਹੈ। ਇਧਰ ਜਦੋਂ ਸੰਗਤਾਂ ਮੱਥੇ ਟੇਕਦੀਆਂ ਨੇ, ਤੇ ਗੁਰੂ ਅੰਗਦ ਸਾਹਿਬ ਉਹਨਾਂ ਸੰਗਤਾਂ ਨੂੰ ਨਾਮ ਦਾ ਲੰਗਰ ਦੇ ਦੇ ਕੇ ਆਤਮਾ ਦੀ ਭੁੱਖ ਦੂਰ ਕਰਦੇ ਨੇ, ਤੇ ਜਦੋਂ ਦੂਜੇ ਲੰਗਰ ਵੀ ਜਾਂਦੇ ਨੇ ਉੱਥੇ ਮਾਤਾ ਖੀਰੀ ਬੈਠੀ ਏ, ਉਹ ਆਏ ਸਿੱਖ ਨੂੰ ਜੀ ਆਇਆ ਕਹਿੰਦੀ ਏ, ਤੇ ਸੱਤਾ ਬਲਵੰਤ ਕਹਿੰਦੇ ਨੇ ਸੱਚ ਜੇ। ਲੋਕ ਇਸਤਰੀ ਨੂੰ ਮਾੜਾ ਕਹਿੰਦੇ ਨੇ, ਪਰ ਜਦੋਂ ਮਾਂ ਖੀਰੀ ਤੇਰੇ ਕੋਲ ਬੈਠ ਕੇ ਲੰਗਰ ਛਕਨੇ ਆ, ਤੂੰ ਇੱਕ ਉਹ ਇਸਤਰੀ ਏ। ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਬਲਵੰਡ ਖੀਵੀ ਨੇਕ ਜਨ, ਉੱਥੇ ਸ਼ਬਦ ਵੈਸੇ ਜੱਜਾ ਤੇ ਨੰਨਾ ਜਨ, ਤੇ ਪਾਠ ਇਹਦਾ ਜਦੋਂ ਅਰਥ ਕਰਾਂਗੇ ਫਾਰਸੀ ਦਾ ਸ਼ਬਦ ਹੈ ਜਨ, ਜਨ ਦਰ ਤੇ ਇਸਤਰੀ। ਕਹਿੰਦੇ ਬਲਵੰਡ ਖੀਵੀ ਨੇਕ ਜਨ, ਮਾਂ ਖੀਵੀ ਇੱਕ ਨੇਕ ਇਸਤਰੀ ਏ, ਜਿਸ ਬਹੁਤੀ ਸਾਉ ਪਤਰਾਲੀ, ਮਾਂ ਤੇਰੇ ਕੋਲ ਬੈਠਿਆ ਅੰਦਰ ਨੂੰ ਠੰਡ ਮਿਲਦੀ ਏ, ਕਿਉਂ ਲੰਗਰ ਦੌਲਤ ਬੰਦੀਆ ਰਸ ਅੰਮ੍ਰਿਤ ਖੀਰ ਕਿਹਾਲੀ। ਮਾਂ ਜਦੋਂ ਕੋਈ ਭੁੱਖਾ ਹੁੰਦਾ ਤੇਰੇ ਦਰਸ਼ਨ ਕਰਦਾ, ਜਿਵੇਂ ਮਾਂ ਬੱਚੇ ਭੁੱਖੇ ਨੂੰ ਰਿਜਕ ਦਿੰਦੀ ਏ, ਮਾਤਾ ਖੀਵੀ ਤੂੰ ਬੱਚਾ ਜਦੋਂ ਭੁੱਖਾ ਹੁੰਦਾ ਉਹਨੂੰ ਪ੍ਰਸ਼ਾਦ ਦੇਣੀ ਏ, ਤੇ ਜਦੋਂ ਕੋਈ ਕਹਿੰਦਾ ਮਾਂ ਮੇਰੀ ਜੇਬ ਵਿੱਚ ਪੈਸੇ ਨਹੀਂ, ਤੂੰ ਆਪਣੇ ਕੋਲੋਂ ਮਾਂ ਉਹਦੀ ਜੇਬ ਵਿੱਚ ਦੌਲਤ ਵੀ ਪਾਉਂਦਾ। ਉਸ ਧਰਤੀ ਤੇ ਜਿੱਥੇ ਇਸਤਰੀ ਨੂੰ ਮਾੜਾ ਕਿਹਾ, ਉੱਥੇ ਇੱਕ ਬੀਬੀ ਇਸਤਰੀ ਅੰਮ੍ਰਿਤ ਵੇਲੇ ਬੱਚੀ ਬਾਣੀ ਪੜ੍ਹਦੀ ਏ, ਤੇ ਬਜ਼ੁਰਗ ਜਿਹੜਾ ਜਿਹਦੇ ਕੇਸ ਦੁੱਧ ਵਰਗੇ ਚਿੱਟੇ ਨੇ ਹੱਥ ਜੋੜ ਕੇ ਕਹਿੰਦਾ ਧੀਏ ਅਮਰੋ ਜਿਹੜੀ ਬਾਣੀ ਤੂੰ ਪੜ੍ਹਦੀ ਸੀ ਤੇਰੀ ਬਾਣੀ ਨੇ ਮੇਰੇ ਅੰਦਰ ਨੂੰ ਟਿਕਾ ਦਿੱਤਾ, ਮੈਨੂੰ ਲੈ ਜਾ ਉਹਦੇ ਦਰ ਤੇ ਜਿਹਦੇ ਦਰ ਤੋਂ ਤੂੰ ਬਾਣੀ ਲੈ ਕੇ ਆਈ। ਉਹ ਵੀ ਤਾਂ ਕਿ ਇਸਤਰੀ ਹੈ ਨਾ, ਜੇ ਕਿਤੇ ਬੀਬੀ ਅਮਰੋ ਤੂੰ ਨਾ ਹੁੰਦੀ ਤੇ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਕਿਵੇਂ ਆਉਂਦੇ? ਉਹ ਇਸਤਰੀ ਜਿਹਦੇ ਜੀਵਨ ਨੇ ਬਾਬੇ ਅਮਰਦਾਸ ਨੂੰ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਲੈ ਆਂਦਾ। ਉਸ ਤੋਂ ਬਾਅਦ ਅੱਗੇ ਤੁਰੋ ਸਤਿਗੁਰੂ, ਗੁਰੂ ਅਮਰਦਾਸ ਦੇ ਘਰ ਵਿੱਚ ਬੀਬੀ ਭਾਨੀ ਦਾ ਜੀਵਨ ਹੈ, ਉਹਨੇ ਸੇਵਾ ਵਿੱਚ ਕਮਾਲ ਕਰ ਦਿੱਤੀ ਏ। ਕਦੀ ਤੱਕੋ ਮਾਤਾ ਗੰਗਾ ਦੇ ਜੀਵਨ ਨੂੰ, ਕਿੰਨਾ ਕੁ ਪਰਉਪਕਾਰੀ ਜੀਵਨ ਹੈ, ਰਾਤ ਵੀ ਅਰਜ਼ ਕੀਤੀ ਦਿਨ ਰਾਤ ਸੇਵਾ ਵਿੱਚ ਰਹਿਣਾ। ਉਹ ਮਾਂ ਕਿੰਨਿਆਂ ਕੁ ਭਾਗਾਂ ਵਾਲੀ ਏ, ਧਿਆਨ ਰੱਖਣਾ जिन्हें अपने पुत्र ने उत्ते भी अपार बख्शिश की है। गुरु हरगोबिंद साहब ते जे पति शहादत का जाम पींदा है उस भाणे नूं सत करके मन लेंदे ने। हुण समा तकने आ जदों गुरु हरगोबिंद साहब दा आउंदा है धीआं हर एक ने तोरियां ने, चाहे कोई राजा चाहे कोई राणा। मैं पहले दिन भी अर्ज कीती सी इस गल ओही समझ सकदा है जिहड़ा धी वाला है। गुस्सा ना करियो। सोहन सिंह शीतल एक गल कहिंदा हुंदा सी, मैं कन्ना नूं सुनिया उहनूं, ओह कहिंदे कई वारी जिहदे घर धी नहीं ना उहनूं नूं दी कदर नहीं जे हुंदी। जिहदे घर धी ऐ नूं दी कदर उहनूं वी, क्योंकि उहनूं पता है कि मैं अपने घरों धी कदी तोड़नी कदी तको खाए दे जीवन नूं। प्रोफेसर पूरन सिंह ने अपनी बच्ची तोरी ते बरात भी चवाया। उन्हें एक गल कही कहिंदा रब्बा की खेड बनाई आ, एक ओ बच्ची जिहड़ी सारी जिंदगी जदों जन्म हुंदा है बाप दी गोद विच बैंदी है, जे घर लै ते धी कमरे विच बैठ के मंजे ते बैठ के कहिंदी है कि बापू आ जिहड़ा मंजा है ए मेरा है, ए कमरा मेरा है। जे कोई सोहनी चीज लै के आवे भावे पुत्रां लई ते अगे भी दावे नाल मान नाल कहिंदी बापू ए वस्तु मेरी है। सारे उम्र 20-25 साल बापू दे घर विच मेरा मेरा करके हर चीज ते कब्जा कर दी मेरा है। कि मैंने एक खिन लगदा है ओही धी जिहड़ी मेरा मेरा कहण वाली है एक खिन दे विच ही प्रौणी बन के बह जांदी है। पर कि उह दावा नहीं करदी। साहिबां ने कहा कहिंदे ने धीआं वालिआं दे दर्द नूं केवल धी वाला समझ सकदा है। मेरे गुरु हरगोबिंद साहिब दरबार विच बैठे ने, इह साडा इतिहास है। बापू भी अपनी धी नूं एक सिख्या देंदा पे। कहिंदे ने माता दमोदरी जी ने कहा सी सतगुरु देखो खां बीबी वीरो ओहदे वास्ते तू घर लभो। गुरु हरगोबिंद साहिब जी दे 5 सपुत्र ते 1 सपुत्री सी। कहन लगे सतगुरु इस बच्ची लई कोई घर लभो। ते साहिब ने कहा कहन लगे दमोदरी उस गुरु नानक नूं पाया जरूर घर लभांगे। ते गुर बिलास पातशाह 6वीं विचों मैं अर्ज कर रहा हूं। कहिंदे ने उस वक्त जदों दीवान सजे एक मैले दे बस्तरां वाला मनुख लंघे ओहदे नाल एक छोटा जिहा बच्चा है, ओह पैरां तों नंगा है। कदी सिख इतिहास दे पन्ने पढ़िओ शलीयत इह वे पैरां तों नंगा ने। ते कहिंदे ने ओहने बापू दी उंगली पकड़ी, उस बच्चे ने भी कोलों लंघिया जांदा। साहिब ने आवाज दित्ती कहन लगे गुरमुखा रुकी। आवाज सुनी चरना ते आके मत्था टेकिया। साहिब जी देख के मुस्कुरा पए कहन लगे सजना संगत बैठी सी कहिंदे ने तेरे बच्चे नाल असीं अज अपनी बच्ची दा रिश्ता करना। जिहदे ओहदे तन दे वस्त्र मैले कहिंदा दातिया मैं एक पासे गुरदेव दीआं 2 मीरी पीरी दीआं करपाना देखे, दूजे पासे अपने घर वल ते अपने कपड़िया वल झाती मारे। कहिंदे ने राह रिहा ना गया। कहिंदा ना मेरा धर्म है, मेरे पुत्र दा नां साधु है, पिंड मेरा मल्ले वे, मल्ले पिंड दा रहण वाला ना, पुत्र मेरे दा नां साधु है, मेरा नां धर्म है। सतगुरु तेरा घर इन्ना उच्चा मेरे पल्ले कुछ नहीं हूं, मेरे घर विच तां रोटी भी बड़ी मुश्किल नाल पकदी है। तन दे वस्त्र मैले ने कदी तको असी हर संबंध ते कायम करने आ दौलत नूं मुख रख के। एक मैं अर्ज करदे आ दाज वाले पासे भी आउणा है, जेड़े मुंह अड के दिन रात मंगा करदे ना पुत्रां नूं वेचदे ने, उहनां नूं इक गल दस दिओ कि रब दे दित्तियां ही भुख मरनी है। दाज दे नाल अज तिकरा ना कोई रज्जिया ते ना किसे ने रजना। जिस बंदे ने इन्ने साल अपनी बच्ची पाल के अपने हत्थी तोड़ दित्ती होवे फिर भी मुंह अड के दाज मंगण एदू यादी कमीनी हरकत कोई कर ही नहीं सकदा। खिमा करो है असलियत। साहब ने बाणी विच भी बचन किते कहिंदे ने ओ कहिंदा दातिया मैं गरीब हां मेरे कोल केवल एक पुत्र है, ए भी तेरी बख्शी दात। साहब ने बच्चे नूं बांह पकड़िया छाती नाल ला के कहिंदे लिया जे मेरी दात ते मैनूं दे दे। साहब ने उस वक्त बच्ची दा रिश्ता कीता ते कहा जदों लोग कई कहिंदे ने सतगुरु ए बच्चा गरीब बाप दा। साहब कहिंदे तुहानूं कपड़े दिखदे ने, तुहानूं केवल एदे तन दी गरीबी दिसदी है, कि तुहाडे कोल मत्था पढ़ने वाली अकल नहीं, एदे मत्थे विच रब दी बड़ी भगती लिखी है, मैं धी ओदे लड़न लगा जेड़ा भगती विच गुड़न दोवे। कहिंदे उस वक्त बच्ची बीबी नूं तोरन लगे, ते जदों आनंद कारज करना सी, तुहानूं सब नूं पता कि अमृतसर दी पहली जंग होई, जिवें कल नूं बरात आउणी होवे ते एक दिन पहलां लाहौर दे हाकम ने हल्ला कर दिता है, देखो सतगुरु ने कहो जा पूरने पाए, धी दी बरात आउणी है, समान साजो सब कुछ इकट्ठा है। उधर जालम ने वार कर दिता, एक गुरु का बड़ा प्यारा सिख होया भाई लगा चबालिया, तुहानू सब नू पता है ये चबाल दे होया सरदार करम सिंह अस्टोरियन, चबाल ने बड़े बड़े मर्द बंदे पैदा किते, सरदार बघेल सिंह चबालिया होया जेड़ा दिल्ली लाल किले ते केसरी निशान चुला के आया सी, जिन्हें दिल्ली दे गुरुद्वारे कैम किते भाई लंगाह दी अंश विचों सी, करम सिंह अस्टोरियन भी ओहदे विचों सी, भाई लंगाह ने गुरदेव नू बीड भी बख्श अपने वालों भेटा कीती सी, जेड़ी बाबे बुढ़े दी बीड है ना, ये भाई लंगाह दी दित्ती होई है। कहिंदे ने सतगुरु ने इधर हमला कर दिता, भाई लंगाह नू पता लगा ते 3 लाख दी इहदी सलाना जगीर सी, बड़ा तगड़ा बंदा सी, कहिंदा सतगुरु की होया जे हल्ला कर दिता, मैं तेरी सेवा की करा। साहब कहन लगे तू परिवार नू लै के चबाल चला जा। अमृतसर तो परिवार नू लै के चबाल आया, साहब ने जंग जीती, खैर मैं अपने विषय ते आवां, आनंद कारज होए उथे अजो उस स्थान भी चबाल विच। कहिंदे ने डोली तुरन लगी ते बीबी वीरो अपने पिता कोल आई, ते साहब श्री गुरु हरगोबिंद साहब तुरन लगे, उन्हां ने शब्द बड़े प्यारे कहे ते बड़े कमाल दे शब्द ने, कहन लगे धीए तुरन लग्या मेरिया कुछ गल्लां चेते रख ली, तेरे बापू दा घर बड़ा वड्डा तेनू पता है, तेरे बापू दे घर विच राजे महाराजे झुकदे ने, गुरु नानक दी जोत है, किसे चीज दी कमी नहीं, सौरे घर जाके कदी ना चकारी, मेरे बाप दा घर बड़ा उच्चा ते वड्डा है, भावना गुरु वाली रखी गल वखरी है, पर चेते रखी उस रजा विच राजी नहीं जिथे पति रहे, जे ओ सुक्की खांदा तू सुक्की खाई, जे ओ तन दे बस्तर खद्दर दे पांदा तू भी पाई, ते धीए पति दी सेवा बड़ी उच्ची है दी सेवा करी। अगला तुर लग्या बचन क्या, कहन लगे बचिए सस ते सौरे दी सेवा कदी भुली ना, ए जेड़े बचन साहब ने कहे गुर बिलास विच इन्हां नूं अंकित कीता। कहन लगे सुन पुत्री मैं तुझे सुनाऊं, पत की मामा कह तक गाऊं, मैं विचो विचो पंक्तियां अर्ज करनिया ने। कहन लगे सुन पुत्री मैं तुझे सुनाऊं, पत की महिमा कहां तक गाऊं, पत सेवक की सेवा सबली, होर सेवा सब होत है निकली, पति तो बिना किसी होर दी झात न रखी निपल जाएगा जीवन। कहन लगे गुर जन की इज्जत बो करनी, देंदे पैने सिखिया धीए तुरन लगी है, गुर जन की इज्जत बो करनी, गुरु जन की इज्जत करी एदा मतलब के वड्डियां की इज्जत करी, ए नहीं के जे किते दौलत वाली बच्ची किसी गरीब घर विच आए ते सस सहुरे दा उन्हां विचारियां दी नींद हराम करदे। मैं ए भी अर्ज करनी है कि व्याह तो बाद नूं ते पुत्र दा की बनदा, हक ये उन्हां ने बाप दी सेवा करने करनी। कहन लगे धीए मैं तेनू तोर लगा वा, गुर जन की इज्जत बो करनी, सास सेवा सो रित मैं धरनी। कहन लगे सुन पुत्री प्राणन ते प्यारी, हे मेरे प्राणा तो प्यारी है धीए, जे मेरी गल नूं मन जाएगी ना इस विद बैत बतीता सुखारी, जे बापू दे बचन मान लेंगी धीए तेनू कदी तत्ती वाह नहीं लगेगी। कि एक तां पति दा अदब करी, सस सहुरे दी सेवा करी, ते नाल अगला बचन उन्हां ने कहा, कहन लगे कुल की रीत चित मैं धरनी। तुर लगे डोली कहिंदे ने बीबी वीरो धीए अपने कुल दी रीत विसारी ना, हुण इत्थे पुछ लिया किसे ने भी कुल दी रीत की है तुहाडी। कहन लगे साडी कुल दी रीत ए नहीं कि असीं अमीर दौलत आ। कहिंदे ने साडे कुल दी इक रीत है धीए, साडी कुल विचों उठिया होया डोला अमृत वेले सहुरे घर जा के बाणी पढ़द, साडी कुल विचों उठिया होया डोला सहुरे घर जा के कीर्तन करद, धीए देखी किते ए गुरु घर दी मर्यादा नूं विसार ना दई, कुल की रीत चित मैं धरनी, ते करना की है। कहन लगे धीए उस वेले तू कुल दी रीत नूं ए पहली गल चेते रखी, खोटी संगत नहीं कब करनी, पहली कुल दी रीति सातकां दी संगत विच नहीं बहना, चुगली करन वालियां कोल नहीं बहना। कहन लगे प्रात समय उठ मजन करिए, अमृत वेले उठ के धीए इशनान करी, ਕਿਹੜਾ ਬਾਪ ਹੈ ਮਾਂ ਬਾਪ ਜਿਹੜਾ ਧੀ ਨੂੰ ਤੁਰਨ ਲੱਗਿਆ ਸਿੱਖਿਆ ਦਿੰਦਾ ਹੋਵੇਗਾ। ਕਹਿਣ ਲੱਗੇ ਪ੍ਰਾਤ ਸਮਾਂ ਉਠ ਮੱਜਨ ਕਰੀਏ ਗੁਰਬਾਣੀ ਕੋ ਮੁਖ ਤੇ ਰਰੀਏ, ਰਰੀਆ ਦਰ ਤੇ ਬੋਲਣਾ, ਜਦੋਂ ਦਿਨ ਚੜੇ ਇਸ਼ਨਾਨ ਕਰਕੇ ਮੇਰੀਏ ਬਚੀਏ, ਤੂੰ ਫਿਰ ਬਾਣੀ ਪੜ੍ਹੀ। ਵਾਹ ਮੇਰੇ ਦਾਤਿਆ ਕਿਹੋ ਜੀ ਸਿੱਖਿਆ ਦਿੱਤੀ, ਧੀ ਤੋਰੀ ਗਈ ਸਹੁਰੇ ਘਰ, ਉਸ ਘਰ ਦੇ ਅੰਦਰ ਬਾਣੀ ਪੜ੍ਹੀ, ਨਾਮ ਜਪਿਆ, ਤੇਰੀ ਬੱਚੀ ਦੀ ਕੁੱਖ ਵਿੱਚੋਂ ਪੰਜ ਪੁੱਤਰਾਂ ਦਾ ਜਨਮ ਹੋਇਆ, ਤੇ ਜਦੋਂ ਤੇਰੇ ਪੋਤਰੇ ਨੇ ਧਰਮ ਯੁੱਧ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਨੇ ਤੇ ਗੁਰੂ ਹਰਗੋਬਿੰਦ ਸਾਹਿਬ, ਤੇਰੇ ਪੋਤਰੇ ਦੇ ਨਾਲ ਤੇਰੇ ਪੰਜ ਦੋਤਰੇ ਵੀ ਸ਼ਹੀਦ ਹੋਏ। ਚੇਤੇ ਰੱਖਣਾ ਬੀਬੀ ਵੀਰੋਵੇ, ਸਾਹਿਬ ਨੇ ਤੋਰੀ ਧੀ ਤੇ ਸਿੱਖਿਆ ਦਿੱਤੀ ਬੱਚੀਏ ਇਹ ਕੰਮ ਕਰੀ। ਮੈਂ ਖੈਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਫਿਰ ਪੜਤਾ, ਬੀਬੀ ਵੀਰੋ ਨੂੰ ਤੋਰਦੇ ਨੇ, ਇਸਤਰੀ ਜਾਤੀ ਦਾ ਕਿੱਡਾ ਵੱਡਾ ਮਾਣ। ਮਾਤਾ ਨਾਨਕੀ ਵੱਲ ਤੱਕੋ, ਪੁੱਤਰ ਤੇਗ ਬਹਾਦਰ ਨੂੰ ਲੁਕਾ ਕੇ ਲਈ ਫਿਰਦੀ ਏ, ਆਪ ਪੁੱਤਰ ਨੂੰ ਭੋਰੇ ਵਿਚ ਬਿਠਾ ਕੇ ਬੰਦਗੀ ਕਰਾਉਂਦੀ ਏ, ਆਪ ਪਹਿਰਾ ਪੀ ਦਿੰਦੀ ਏ, ਇਸਤਰੀ ਜਾਤੀ ਦਾ ਯੋਗਦਾਨ ਨਹੀਂ। ਇੱਕ ਦਿਨ ਮੈਂ ਸ਼ਾਇਦ ਇੱਥੇ ਅਰਜ਼ ਅੱਗੇ ਵੀ ਕੀਤੀ ਸੀ, ਸਿੱਖਾਂ ਅੰਦਰ ਇਸਤਰੀ ਜਾਤੀ ਬੜੀ ਉੱਚੀ ਦੇ, ਤੱਕੋ ਮਾਂ ਗੁਜਰੀ ਨੂੰ ਜਿਹਦੇ ਘਰ ਅੰਦਰ ਸ਼ਹੀਦਾਂ ਦੀਆਂ ਕਤਾਰਾਂ ਲੱਗ ਗਈਆਂ ਤੇ ਜਿਹੜੀ ਆਪ ਵੀ ਸ਼ਹੀਦ ਏ, ਤੱਕੋ ਮਾਤਾ ਜੀਤੋ ਨੂੰ। ਮੈਂ ਇੱਥੇ ਅਰਜ਼ ਕੀਤੀ ਸੀ, ਮਾਤਾ ਸਾਹਿਬ ਕੌਰ ਨੇ ਪਤਾਸੇ ਨੀ ਪਾਏ, ਪਤਾਸੇ ਮਾਤਾ ਜੀਤੋ ਨੇ ਅੰਮ੍ਰਿਤ ਵਿਚ ਪਾਏ ਨੀ। ਉਧਰ ਗੁਰੂ ਤੁਰਦਾ ਰਬਾਬ ਵਜਾਉਣ ਲੱਗਦਾ ਏ ਤੇ ਕਹਿੰਦਾ ਬੇਬੇ ਤੇਰੇ ਰੁਪਈਆਂ ਨਾਲ ਰਬਾਬ ਖਰੀਦਣੀ ਏ। ਇਧਰ ਗੁਰੂ ਜਦੋਂ ਅੰਮ੍ਰਿਤ ਤਿਆਰ ਕਰਦਾ ਤੇ ਮਾਤਾ ਜੀਤੋ ਤੁਰ ਕੇ ਆਉਂਦੇ ਨੇ, ਸਾਹਿਬ ਕਹਿੰਦੇ ਨੇ ਭਲੋ ਭਇਆ ਤੂੰ ਚੱਲ ਕਰ ਆਈ। ਕਹਿਣ ਲੱਗੇ ਅੰਮ੍ਰਿਤ ਮੈਂ ਮੁਦਰਾ ਇਮ ਲਾਈ ਧੀਏ ਕਿ ਵਾਹਿਗੁਰੂ। ਉਧਰ ਤੋਰਦੇ ਨੇ ਭੈਣ ਤੋਂ ਪੈਸੇ, ਧੀ ਨੂੰ ਤੋਰਦੇ ਨੇ ਸਿੱਖਿਆ ਦਿੰਦੇ ਨੇ। ਇਧਰ ਜਦੋਂ ਮਹਿਲ ਆਉਂਦਾ ਕਹਿੰਦੇ ਚੰਗਾ ਕੀਤਾ ਤੂੰ ਭਲੀ ਆ ਗਈ ਏ, ਅੰਮ੍ਰਿਤ ਵਿਚ ਮਿੱਠਾ ਮਿਲਾ ਦਿੱਤਾ। ਇਧਰ ਸਰਬ ਲੋਹ ਦਾ ਬਾਤਾ ਹੈ, ਸਰਬ ਲੋਹ ਦਾ ਖੰਡਾ ਹੈ, ਇਹ ਬੀ ਰਸੇ ਬਾਣੀ ਅੰਦਰ ਨੂੰ ਦ੍ਰਿੜਤਾ ਦੇਗੀ, ਤੇਰੇ ਕੋਲੇ ਹੋਏ ਪਤਾਸੇ ਮਾਂ ਵਾਲੀ ਮਮਤਾ, ਮਾਂ ਵਾਲੀ ਮਿਠਾਸ, ਮਾਂ ਵਾਲੀ ਕੋਮਲਤਾ ਵੀ ਪੈਦਾ ਰੱਖਣਗੇ ਅੰਦਰ। ਰੁੱਖਾਪਨ ਨਹੀਂ ਸਾਧ ਸੰਗਤ, ਉਹ ਮਾਂ ਸਾਹਿਬ ਕੌਰ ਜਦੋਂ ਆਨੰਦ ਕਾਰਜ ਹੁੰਦਾ ਤੇ ਸਾਹਿਬ ਕਹਿੰਦੇ ਨੇ ਘਰ ਰਹਿਣਾ ਕੁਵਾਰਾ ਡੋਲਾ, ਤੇ ਜਦੋਂ ਕਹਿੰਦੀ ਏ ਦਾਤਿਆ ਪੁੱਤਰ ਦੀ ਦਾਤ, ਸਾਹਿਬ ਤਰੁੱਟ ਕੇ ਕਹਿੰਦਾ ਸਾਹਿਬ ਕੌਰਾਂ ਆ ਜਿਹੜਾ ਖਾਲਸਾ ਤੇਰੇ ਹੀ ਪੁੱਤਰ, ਉਹਨੂੰ ਝੋਲੀ ਵਿਚ ਪਾ ਦਿੰਦੇ ਨੇ। ਖੈਰ ਮੈਂ ਫਿਰ ਆਪਣੇ ਵਿਸ਼ੇ ਤੇ ਆਵਾਂ, ਚਾਰ ਲਾਵਾਂ ਤੋਂ ਬਾਅਦ ਬੱਚੀ ਤੇ ਬੱਚਾ ਬੈਠੇ ਸਾਹਮਣੇ ਨੇ। ਵੈਸੇ ਇਹ ਸਿੱਖਿਆ ਪਹਿਲਾਂ ਦੇਣੀ ਚਾਹੀਦੀ ਜਿਹੜੀ ਮੈਂ ਬਾਅਦ ਵਿਚ ਅਰਜ ਕਰਨ ਲੱਗਾ, ਇਸ ਕਰਕੇ ਬਾਅਦ ਵਿਚ, ਕਿਉਂਕਿ ਉਦਨ ਸਮਾਂ ਵੀ ਇਹੋ ਜਿਹਾ ਸੀ ਅੱਗੇ ਜਾਣਾ ਸੀ। ਜਦੋਂ ਬੱਚੀ ਨੂੰ ਤੇ ਬੱਚੇ ਨੂੰ ਸਿੱਖਿਆ ਦੇਣੀ ਹੈ, ਪਹਿਲੀ ਗੱਲ ਬੱਚੇ ਵਾਸਤੇ ਵੀ ਕਿ ਸੱਜਣਾ ਤੈਨੂੰ ਲੋਕ ਕਹਿੰਦੇ ਤੂੰ ਕੰਤ ਹੈ, ਸੱਚ ਜਾਣੀ ਕੰਤ ਓਈ ਜਿਸੀ ਕਹਿੰਦੇ ਆ ਬਾਣੀ ਵਿਚੋਂ ਢੂੰਡੇਂਦੀਏ ਸੁਹਾਗ ਕੋ ਤੋ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ, ਸੁਹਾਗਣ ਉਹ ਵੇ ਜਿਹੜੀ ਪਤੀ ਤੋਂ ਬਿਨਾਂ ਕਿਸੇ ਹੋਰ ਵੱਲ ਝਾਕ ਨਹੀਂ ਰੱਖਦੀ। ਤੇ ਗੁਰੂ ਨੇ ਇੱਕ ਗੱਲ ਕਹੀ, ਕੇਵਲ ਇਸਤਰੀ ਨੂੰ ਨਾ ਕਹੀ ਗਈ ਕਿ ਤੂੰ ਪਤੀ ਤੋਂ ਬਿਨਾਂ ਕਿਸੇ ਵੱਲ ਝਾਕੀ ਨਾ, ਜੇ ਤੂੰ ਕੰਤ ਬਣ ਕੇ ਕਿਸੇ ਵੱਲ ਝਾਕਣਾ ਤੇ ਤੇਰੇ ਨਾਲ ਵੱਡਾ ਮੂਰਖ ਦੁਨੀਆਂ ਤੇ ਕੋਈ ਹੈ ਹੀ ਨਹੀਂ। ਸਾਹਿਬ ਨੇ ਬਾਣੀ ਵਿਚ ਕਿਹਾ ਕਿਆ ਗਲਾਇਓ ਭੂਸ਼, ਭੂਸ਼ ਦਾ ਅਰਥ ਹੁੰਦਾ ਮੂਰਖ, ਮਾਰੂ ਦੱਖਣੇ, ਕਹਿੰਦੇ ਮੂਰਖਾ ਝੂਠ ਬੋਲਣੇ, ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋੜੇ ਕੰਤ ਤੂੰ। ਕਹਿੰਦੇ ਨੇ ਕੰਤ ਹੈ ਹੀ ਉਹ ਜਿਹੜਾ ਆਪਣੀ ਇਸਤਰੀ ਤੋਂ ਬਿਨਾਂ ਕਦੀ ਦੂਜੇ ਕਿਸੇ ਨੂੰ ਮੈਲੀ ਨਜ਼ਰ ਨਾਲ ਤੱਕਦਾ ਨਾ। ਇਹ ਬਾਣੀ ਦੇ ਬਚਨ ਨੇ, ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋਏ ਕੰਤ ਤੂੰ, ਨਾਨਕ ਫੁੱਲਾ ਸੰਧੀ ਵਾਰ ਖਿੜਿਆ ਹਰ ਸੰਸਾਰ ਜੀ। ਕਹਿੰਦੇ ਨੇ ਬਗੀਚੀ ਖਿੜੀ ਏ, ਫੁੱਲ ਕਈ ਭਾਂਤ ਦੇ ਨੇ, ਮੈਂ ਕਈ ਤਰ੍ਹਾਂ ਦੀ ਏ, ਪਰ ਤੈਨੂੰ ਜੇ ਇੱਕ ਫੁੱਲ ਲੜ ਲਾਇਆ ਤੇ ਉਸ ਫੁੱਲ ਤੇ ਸਬਰ ਕਰੀ, ਦੂਜੇ ਫੁੱਲ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੀ। ਚੇਤੇ ਰੱਖੀ ਕੰਤ ਤੂੰ ਤਾਂ ਹੈ, ਜਦੋਂ ਬੱਚੀ ਨੂੰ ਆਪਾਂ ਤੋਰਨੇ ਆ ਤੇ ਸਿੱਖਿਆ ਦੇਣੇ ਹਾਂ ਕਿ ਧੀਏ ਜੇ ਤੂੰ ਜਾਣ ਲੱਗੀ ਏ ਤੇ ਕੁਝ ਕੁ ਗੁਣ ਆਪਣੇ ਪੱਲੇ ਬੰਨ ਕੇ ਲੈ ਜਾਈ, ਸਹੁਰੇ ਘਰ ਚੱਲੀ, ਤੇਰੇ ਕੋਲ ਨਿਮਰਤਾ ਦਾ ਗੁਣ ਹੋਵੇ, ਕਿਮਾ ਦਾ ਗੁਣ ਹੋਵੇ, ਬੱਚੀਏ ਤੇਰੇ ਕੋਲ ਮਿਠਾਸ ਹੋਵੇ। ਸਾਹਿਬ ਜਦੋਂ ਪੁੱਛਦੇ ਨੇ ਭੈਣੇ ਕਿਹੜਾ ਸ਼ਿੰਗਾਰ ਕਰਾਂ ਪਿਆਰਾ ਰੀਝ ਜਾਏ, ਕਹਿੰਦੇ ਨੇ ਕਮਣ ਸੋ ਅੱਖਰ ਕਮਣ ਗੁਣ, ਕਮਣ ਸੋ ਮੰਨੀਆਂ ਮੰਤ, ਕਮਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਅੱਗੋਂ ਕਹਿੰਦੇ ਨੇ ਨਿਮਣ ਸੋ ਅੱਖਰ ਖਮਣ ਗੁਣ, ਜੇ ਬਾ ਮਣੀਆਂ ਮੰਤ, ਜੇ ਪਤੀ ਨੂੰ ਰਜਾਣੀ ਇਹ ਤਰੈ ਭੈਣੇ ਵੇਸ਼ ਕਰ ਤਾਂ ਵਸ ਆਵੀ ਕੰਤ। ਸਾਹਿਬ ਕਹਿੰਦੇ ਨੇ ਫਿਰ ਮਰਦ ਨੂੰ ਉਪਦੇਸ਼ ਦਿੰਦੇ ਨੇ, ਵੈਸੇ ਇਹਨਾਂ ਮੁਲਕਾਂ ਵਿਚ ਤਾਂ ਦਾਤਾ ਹੀ ਬਚਾਏ ਜਿਹੜੀਆਂ ਲਾਵਾਂ ਨੇ ਕਪਰ ਨੇ ਕਈ ਵਾਰੀ ਕੋਈ ਸੱਜਣ ਪੁੱਛਦੇ ਨੇ ਲਾਵਾਂ ਤੋਂ ਬਾਅਦ ਤਲਾਕ ਜਾਂ ਡਾਇਵੋਰਸ ਜਿਹੜੀ ਗੁਰਮਤ ਦੀ ਮਰਿਆਦਾ ਇਹ ਪਰਨ ਹੀ ਇਹ ਕੀਤਾ ਜਾਂਦਾ ਕਿ ਅੱਜ ਤੋਂ ਬਾਅਦ ਅਸੀਂ ਜੀਵਨ ਦੇ ਸਾਥੀਆਂ ਤੇ ਜਿਹੜਾ ਪਹਿਲ ਕਰਕੇ ਲਾਲਚ ਨੂੰ ਰੂਪ ਹੁਸਨ ਪਿੱਛੇ ਤੋੜਦਾ ਉਹ ਗੁਰੂ ਕਾ ਦੇਣਦਾਰ ਹੁੰਦਾ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਵਿਚ ਸਾਕਸ਼ੀ ਬਣਾਇਆ ਕਦੀ ਦੇਖੋ ਹਿੰਦੁਸਤਾਨ ਦੇ ਪੁਰਾਤਨ ਇਤਿਹਾਸ ਨੂੰ ਪਤੀ ਦਾ ਕਿੰਨਾ ਕੁ ਅਦਬ ਸੀ ਕਿੰਨਾ ਕੁ ਉਹ ਮਾਣ ਕਰਦੇ ਸਨ ਮੈਂ ਇੱਕ ਉਦਾਹਰਨ ਸਿਰਫ ਦੇਣੀ ਭਾਵੇਂ ਤੇ ਦਿੱਤੀ ਵੀ ਹੋਵੇ ਹਨੂੰਮਾਨ ਨਾਟਕ ਵਿਚੋਂ ਵੀ ਕਿ ਇੱਕ ਪਤਨੀ ਦੇ ਮਨ ਵਿਚ ਪਤੀ ਲਈ ਕਿੰਨੀ ਕੁ ਥਾਂ ਉਹ ਲਿਖਦਾ ਵਿਦਵਾਨ ਸੱਜਣ ਕਿ ਜਿੱਦਣ ਸੀਤਾ ਜੀ ਲੰਕਾ ਵਿਚ ਪਹੁੰਚੇ ਨੇ ਤੇ ਹਨੂੰਮਾਨ ਪਤਾ ਕਰਕੇ ਆਏ ਤੇ ਆਉਂਦਿਆਂ ਸਾਰ ਰਾਮ ਚੰਦਰ ਜੀ ਨੇ ਪੁੱਛਿਆ ਕਿ ਹਨੂੰਮਾਨ ਕਿਤੇ ਸੀਤਾ ਦਾ ਪਤਾ ਲੱਗਾ ਤੇ ਅੱਗੋਂ ਉੱਤਰ ਦਿੰਦਾ ਕਹਿੰਦਾ ਮਹਾਰਾਜ ਹਾਂ ਪਤਾ ਲੱਗ ਗਿਆ ਪੁੱਛਿਆ ਕਿੱਥੇ ਕਹਿਣ ਲੱਗਾ ਰਾਵਣ ਦੇ ਬਾਗ ਵਿਚ ਤੇ ਅਗਲਾ ਰਾਮ ਚੰਦਰ ਜੀ ਸਵਾਲ ਕਰ ਦਿੰਦੇ ਦੇਖੋ ਇੱਕ ਪਤੀ ਵਰਤਾ ਔਰਤ ਦਾ ਸੱਤ ਕਿੰਨਾ ਕੁ ਵੇ ਕਹਿਣ ਲੱਗੇ ਹਨੂੰਮਾਨ ਸੀਤਾ ਜਿਉਂਦੀ ਏ ਕਹਿਣ ਲੱਗੇ ਮਹਾਰਾਜ ਜਿਉਂਦੀ ਏ ਕਹਿਣ ਮਾਤਾ ਜੀ ਤੇ ਰਾਮ ਚੰਦਰ ਜੀ ਕਹਿੰਦੇ ਮਰ ਕਿਉਂ ਨਾ ਗਈ ਹਨੂੰਮਾਨ ਪੁੱਛਦਾ ਕਿਉਂ ਕਹਿਣ ਲੱਗੇ ਸਾਡੇ ਤੋਂ ਵਿਛੜ ਕੇ ਪਤੀ ਵਰਤਾ ਔਰਤ ਕਿਉਂ ਨਾ ਮਰ ਗਈ ਉਹ ਅੱਗੋਂ ਉੱਤਰ ਬੜਾ ਸੋਹਣਾ ਦਿੰਦਾ ਕਹਿੰਦਾ ਮਰਨਾ ਤਾਂ ਚਾਹੁੰਦੀ ਏ ਪਰ ਜਦੋਂ ਮੌਤ ਆਉਂਦੀ ਏ ਤੇ ਸੀਤਾ ਉੱਥੇ ਲੱਭਦੀ ਨਹੀਂ ਕਿਉਂਕਿ ਸਰੀਰ ਉੱਥੇ ਪ੍ਰਾਣ ਤੇਰੇ ਚਰਨਾਂ ਵਿਚ ਰਹਿੰਦੇ ਤੂੰ ਪਤੀ ਹੈ ਨਾ ਪ੍ਰਾਣ ਉਹਦੇ ਤੇਰੇ ਚਰਨਾਂ ਵਿਚ ਨੇ ਇਹ ਤੋਂ ਵੱਡੀ ਉਦਾਹਰਨ ਕਿਹੜੀ ਮਿਲੇਗੀ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਨੇ ਇਹਨੂੰ ਕੋਚ ਕੀਤਾ ਆਪਣੀ ਰਚਨਾ ਵਿਚ ਉਹਨਾਂ ਨੇ ਵੀ ਲਿਖਿਆ ਕਹਿਣ ਲੱਗੇ ਕਹਿ ਹਨੂੰਮਾਨ ਉਹ ਹਨੂੰਮਾਨ ਕਹਿਓ ਰਘਬੀਰ ਕੁਛ ਸੁਧ ਹੈ ਸੀ ਕੀ ਚਿਤ ਮਾਹੀ ਅੱਗੋਂ ਹਨੂੰਮਾਨ ਕਹਿੰਦਾ ਹੈ ਪ੍ਰਭ ਲੰਕ ਕਲੰਕ ਬਿਨਾ ਬਸੇ ਤਾਂ ਰਾਵਣ ਬਾਤ ਕੀ ਸਾਹੀ ਤੇ ਅੱਗੋਂ ਰਾਮ ਚੰਦਰ ਜੀ ਪੁੱਛਦੇ ਨੇ ਜੀਵਤ ਹੈ ਅੱਗੋਂ ਹਨੂੰਮਾਨ ਕਹਿੰਦਾ ਕਹਿਦੇ ਕੋਈ ਨਾਥ ਸੋ ਕਿਉਂ ਨਾ ਮਰੀ ਹਮ ਤੇ ਬਿਛਰਾਈ ਕਿਉਂ ਵਿਛੜ ਕੇ ਨਾ ਮਰ ਗਈ ਹੁਣ ਪਤੀ ਵਰਤਾ ਔਰਤ ਦੇ ਧਰਮ ਨੂੰ ਉਹ ਕਹਿੰਦਾ ਕਹਿ ਲੱਗਾ ਪ੍ਰਾਣ ਬਸੇ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾਹੀ ਆਉਂਦੇ ਨੇ ਜਮਦੂਤ ਵੇਹਦੇ ਨੇ ਦਿਸਦੀ ਨੀ ਕੇਵਲ ਸਰੀਰ ਪਿਆ ਪਿਆਰਿਓ ਮੈਂ ਅਰਜ ਕਰਾਂ ਬੱਚੀ ਨੂੰ ਉਪਦੇਸ਼ ਦੇਣਾ ਕਿ ਧੀਏ ਸੁਹਾਗਣ ਉਹ ਵੇ ਜਿਹੜੀ ਪਤੀ ਦੀ ਆਗਿਆ ਵਿਚ ਰਹਿ ਵੇਖੋ ਘਰਾਂ ਵਿਚ ਰਹਿੰਦੇ ਆ ਸੌੜ ਭੀੜ ਆਉਂਦੀ ਏ ਕਦੀ ਚਾਰ ਪੈਸੇ ਵੱਧ ਆ ਗਏ ਕਦੀ ਘੱਟ ਆ ਗਏ ਕਦੀ ਦੁੱਖ ਆ ਜਾਏ ਮੁਸੀਬਤ ਆ ਜਾਏ ਉਹ ਜੀਵਨ ਸਾਥੀ ਕਾਹਦਾ ਜਿਹੜਾ ਟਕਿਆਂ ਕਰਕੇ ਮੇਂਹ ਕਰੇ ਤੇ ਛੱਡਦੇ ਆ ਕਿ ਖਿੰਨ ਲਾਏ ਸਾਹਿਬ ਕਹਿੰਦੇ ਨੇ ਇਹ ਗੱਲ ਬੱਚੀ ਨੂੰ ਵੀ ਦ੍ਰਿੜ ਕਰਾਣੀ ਏ ਤੇ ਮਹਾਰਾਜ ਫਿਰ ਬੱਚੇ ਲਈ ਤੇ ਮਰਦ ਲਈ ਕੋਈ ਜ਼ਿਆਦਾ ਜ਼ਿੰਮੇਵਾਰੀ ਬਣਦੀ ਸਾਹਿਬ ਨੇ ਬਾਣੀ ਵਿਚ ਬਚਨ ਕੀਤਾ ਕਹਿੰਦੇ ਨੇ ਗੁਰੂ ਕਲਗੀ ਵਾਲੇ ਆਖਦੇ ਨੇ ਜਿੱਦਣ ਮੇਰੇ ਪਿਤਾ ਅਨੰਦਪੁਰ ਸਾਹਿਬ ਲੈ ਕੇ ਆਏ ਸਨ ਤੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਪੁੱਤਰਾ ਜਿੰਨੀ ਦੇਰ ਤੱਕ ਤੇਰੇ ਸਰੀਰ ਵਿਚ ਪ੍ਰਾਣ ਨੇ ਮੇਰੀ ਗੱਲ ਨੂੰ ਪੱਲੇ ਬੰਨ ਲਈ ਪੁੱਛਿਆ ਕੀ ਕਹਿਣ ਲੱਗੇ ਬੇਟਾ ਗੋਬਿੰਦ ਰਾਏ ਜਿਹਦੇ ਨਾਲ ਆਨੰਦ ਕਾਰਜ ਕਰਕੇ ਨਾਤਾ ਹੋਇਆ ਉਹਦੇ ਨਾਲ ਸੰਪਰਕ ਸੰਬੰਧ ਰੱਖੀ ਉਸ ਤੋਂ ਇਲਾਵਾ ਕੋਈ ਇਸਤਰੀ ਹੋਵੇ ਕਦੀ ਸੁਪਨੇ ਵਿਚ ਵੀ ਭੁੱਲ ਕੇ ਨਾ ਉਹਨੂੰ ਲਿਆਈ ਤੇ ਜਿੰਨੀ ਦੇਰ ਤੱਕ ਤੇਰੇ ਪ੍ਰਾਣ ਨੇ ਮੇਰੀ ਗੱਲ ਨੂੰ ਪੱਲੇ ਬੰਨੇ ਇਹ ਗੱਲ ਬੱਚੇ ਨੂੰ ਕਹਿਣੀ ਚਾਹੀਦੀ ਉਦਣ ਕਿ ਗੁਰੂ ਕਹਿੰਦਾ ਪਿਆ ਕਿ ਸੁਧ ਜਬ ਹਮ ਤੇ ਧਰੀ ਬਚਨ ਗੁਰਦੈ ਹਮਾਰੇ ਪੂਤ ਇਹ ਪ੍ਰਣ ਤੋਏ ਪ੍ਰਾਣ ਜਬ ਲਾ ਖਸ ਥਾਰੇ ਨਿਜ ਨਾਰੀ ਕੇ ਸੰਗ ਨਿਓ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ ਕਿਤੇ ਭੁੱਲ ਕੇ ਜਾਈ ਨਾ ਉਦਣ ਗੁਰੂ ਦਾ ਉਪਦੇਸ਼ ਦਿੱਤਾ ਜਾਏ ਕਿ ਇਹ ਮਰਦ ਇਹ ਸੰਤ ਤੇਰਾ ਫਰਜ਼ ਬਣਦਾ ਤੇਰਾ ਫਰਜ਼ ਕੀ ਏ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇਰਾ ਫਰਜ਼ ਬਣਦਾ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇਰ ਨਾ ਜਾਵੇ ਤੇਰਾ ਫਰਜ਼ ਬਣਦਾ ਕਿ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋ ਰਤ ਹੋਈ ਰਹਿਤ ਵਾਨ ਗੁਰ ਕਾ ਸਿੰਘ ਸੋਈ ਦੋਨਾਂ ਨੂੰ ਉਪਦੇਸ਼ ਦੇਣਾ ਕਿ ਗੁਰੂ ਤੋਂ ਬਿਨਾਂ ਕਿਸੇ ਦੀ ਟੇਕ ਨਾ ਰੱਖਿਆ ਜੇ ਹੁਣ ਜਦੋਂ ਆਨੰਦ ਕਾਰਜ ਹੋ ਜਾਂਦਾ ਬੱਚੀ ਤੇ ਬੱਚੇ ਨੂੰ ਆਪਾਂ ਸਿੱਖਿਆ ਦਿੰਦੇ ਹਾਂ ਕਿ ਬਾਣੀ ਅਨੁਸਾਰ ਜੀਵਨ ਢਾਲਣਾ ਨਸ਼ੇ ਤੋਂ ਬਚਣਾ ਲੋਕਾਂ ਦੀਆਂ ਗੱਲਾਂ ਤੋਂ ਬਚਣਾ ਹੁਣ ਅਗਲੀ ਗੱਲ ਬਣ ਗਈ ਜਦੋਂ ਤੋਰਿਆ ਆਨੰਦ ਕਾਰਜ ਤੋਂ ਬਾਅਦ ਜਦੋਂ ਸਹੁਰੇ ਘਰ ਪਹੁੰਚੇ ਨੇ ਉੱਥੇ ਇੱਕ ਸ਼ਬਦ ਮਿਲ ਗਿਆ ਪਿਤਾ ਦੇ ਘਰ ਵਿਚ ਧੀ ਸੀ ਤੇ ਸਹੁਰੇ ਘਰ ਦੇ ਅੰਦਰ ਜਾ ਕੇ ਨੂੰਹ ਬਣ ਗਈ ਤੇ ਜਿਹੜੀ ਸਾਡੇ ਅੰਦਰ ਬੜੀ ਵੱਡੀ ਘਾਟ ਆ ਚੁੱਕੀ ਏ ਮੈਂ ਦੋ ਕੁ ਪ੍ਰਮਾਣ ਦੇਣੇ ਨੇ ਭਾਈ ਗੁਰਦਾਸ ਦੀ ਰਚਨਾ ਵਿਚੋਂ ਹੁਣ ਜਦੋਂ ਨੂੰਹ ਤੇ ਪੁੱਤਰ ਘਰ ਵਿਚ ਰਹਿੰਦੇ ਨੇ ਤੇ ਅੱਜ ਕੱਲ ਪੜ੍ਹੇ ਲਿਖੇ ਲੋਕਾਂ ਨੂੰ ਨਾ ਅਸਲ ਵਿਚ ਬਜ਼ੁਰਗ ਮਾਂ ਪਿਓ ਚੰਗੇ ਲੱਗਦੇ ਨੇ। ਚੇਤੇ ਰੱਖਣਾ, ਜ਼ਿਆਦਾਤਰ ਲੋਕ ਉਹ ਨੇ। ਭਾਈ ਗੁਰਦਾਸ ਨੇ ਦੋ ਪ੍ਰਮਾਣ ਦਿੱਤੇ, ਕਹਿਣ ਲੱਗੇ ਜਿਹੜੇ ਮਾਂ ਨੇ ਕੁੱਖ ਵਿਚ ਪਾਲਿਆ, ਜਿਸ ਮਾਂ ਬਾਪ ਨੇ ਸਾਰੀ ਜ਼ਿੰਦਗੀ ਲਾ ਕੇ ਪੜ੍ਹਾਇਆ ਲਿਖਾਇਆ, ਕਹਿੰਦੇ ਨੇ ਵੇਖ ਲੋ ਦੁਨੀਆਂ ਦੇ ਕਾਰੇ, ਕਹਿੰਦੇ ਨੇ ਨੂੰਹ ਪੁੱਤਰ ਇਕੱਠੇ ਹੋਏ ਨੇ, ਕਹਿੰਦੇ ਨੇ ਰੱਬਾ ਕੀ ਖੇਡ ਇਸ ਬੰਦੇ ਦੇ ਮਨ ਤੇ ਵਰਤਾ ਦਿੱਤੀ। ਸਾਡੀ ਸਭਿਆ ਸਮਾਜਿਕ ਜ਼ਿੰਦਗੀ ਏ, ਜਿੱਦਣ ਮਨੁੱਖ ਦਾ ਜਨਮ ਹੋਇਆ ਉਦਣ ਇਹਨੂੰ ਰੱਬ ਭੁੱਲ ਗਿਆ। ਕਹਿਣ ਲੱਗੇ ਬੜੇ ਉਹ ਲੋਕ ਨੇ ਜਿੱਦਣ ਵਿਆਹ ਹੋਇਆ ਉਦਣ ਜਨਮ ਦੇਣ ਵਾਲੀ ਮਾਂ ਭੁੱਲ ਗਏ, ਉਦਣ ਮਾਂ ਬਾਪ ਚੇਤੇ ਨਾ ਰਹੇ ਆ। ਫਿਰ ਭਾਈ ਗੁਰਦਾਸ ਜੀ ਹੋ ਕੀ ਗਿਆ, ਕਹਿੰਦੇ ਨੇ ਜਦੋਂ ਤੂੰ ਅਜੇ ਪਲਦਾ ਪਿਆ ਸੈਂ, ਮਾਂ ਰੀਝਾਂ ਲਾਉਂਦੀ ਸੀ ਕਿ ਪੁੱਤਰ ਦੀ ਕਰਮਾਈ ਹੋਈ ਤੇ ਮਾਵੜੀ ਫੁੱਲੀ ਨਾ ਸਮਾਏ, ਸਾਰੇ ਵਧਾਈਆਂ ਦੇਣ। ਜਿੱਦਣ ਪੁੱਤਰ ਵਿਆਹਿਆ ਕਈ ਸੁੱਖਣਾ ਸੁੱਕਦੀ ਰਹੀ, ਪੁੱਤਰ ਵਿਆਹਿਆ ਪਾਣੀ ਵਾਰ ਵਾਰ ਕੇ ਪੀਤਾ। ਕਹਿਣ ਲੱਗੇ ਜਿਸ ਬੂਹੇ ਵਿਚ ਖਲੋ ਕੇ ਮਾਂ ਤੂੰ ਪਾਣੀ ਵਾਰ ਕੇ ਪੀਤਾ, ਭੈੜੀ ਬੁੱਧੀ ਵਾਲੇ ਨੂੰ ਪੁੱਤਰ ਨੇ ਉਸੇ ਬੂਹੇ ਵਿਚੋਂ ਧੱਕੇ ਮਾਰ ਕੇ ਤੈਨੂੰ ਬਾਹਰ ਕਰ ਦਿੱਤਾ। ਕਹਿਣ ਲੱਗੇ ਤੇਰਾ ਕੁਝ ਫਰਕ ਬਣਦਾ। ਭਾਈ ਗੁਰਦਾਸ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਇਸੇ ਕਾਮਣ ਦੇ ਨਾਣੇ ਨੂੰ ਸਿਹਾਰੀਏ, ਇਹਦਾ ਅਰਥ ਹੈ ਇਸਤਰੀ। ਕਹਿੰਦੇ ਨੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਨਿਭਾਇਆ ਮਾਂ ਪਿਓ ਵਸਾਰੇ। ਜਿੱਦਣ ਜੰਮਿਆ ਸੀ ਉਦਣ ਮਾਇਆ ਪੈ ਗਈ, ਉਹਨੇ ਰੱਬ ਭੁਲਾ ਦਿੱਤਾ, ਛੱਡਣ ਮਾਂ ਬਾਪ ਮਿਲ ਗਏ ਨੇ, ਲਿਵ ਸੁੜਕੀ ਲੱਗੀ ਤ੍ਰਿਸ਼ਨਾ, ਤੇ ਜਿੱਦਣ ਵਿਆਹ ਹੋ ਗਿਆ ਉਦਣ ਮਾਂ ਤੇ ਬਾਪ ਭੁਲਾ ਦਿੱਤੇ। ਮੈਂ ਇਹ ਨਹੀਂ ਕਹਿ ਰਿਹਾ ਕਿ ਮਨੁੱਖ ਪਤਨੀ ਨਾਲ ਆਪਣੇ ਅੰਦਰ ਦੀ ਸਾਂਝ ਨਾ ਪਾਏ, ਸਾਂਝ ਪਾਏ ਪਰ ਮਾਂ ਬਾਪ ਦਾ ਸਤਿਕਾਰ ਕਾਇਮ ਰੱਖੇ। ਕਹਿਣ ਲੱਗੇ ਪਿਆਰਿਆ ਜੰਮੇ ਸਾਈ ਵਿਸਰਿਆ ਵਿਵਾਹਿਆ ਮਾਂ ਪਿਓ ਵਿਸਾਰੇ, ਸੁੱਖਾਂ ਸੁੱਖ ਵਿਆਹਿਆ ਸੌਣ ਸੰਜੋਗ ਵਿਚਾਰ ਵਿਚਾਰੇ। ਕਹਿਣ ਲੱਗੇ ਸੁੱਖਾਂ ਸੁੱਖ ਸੁੱਖ ਕੇ ਮਾਂ ਨੇ ਪੁੱਤਰ ਨੂੰ ਵਿਆਹਿਆ, ਪੁੱਤ ਨੂੰ ਦਾ ਮੇਲ ਵੇਖ ਅੰਗ ਨਾ ਮਾਵਨ ਮਾਂ ਪਿਓ ਵਾਰੇ, ਮਾਂ ਪਿਓ ਕੁਰਬਾਨ ਜਾਂਦੇ ਨੇ ਪੁੱਤਰ ਨੂੰ ਨੂੰ ਵੇਖ ਕੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਨੂੰ ਨਿਤ ਮਤ ਕੁਮੰਤ ਦੇ, ਨੂੰ ਨੇ ਰੋਜ਼ ਕੰਨ ਭਰਨੇ ਸ਼ੁਰੂ ਕਰ ਦਿੱਤੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਕਹਿੰਦੇ ਸਭ ਤੋਂ ਵੱਡੀ ਹੱਤਿਆ ਇਹ ਵੇ ਕਿ ਮਾਂ ਪਿਓ ਜੰਮਣ ਵਾਲੇ ਨੂੰ ਠੋਕਰ ਮਾਰਨੀ, ਏਦੂ ਵੱਡੀ ਦੁਨੀਆਂ ਤੋਂ ਕੋਈ ਹੱਤਿਆ ਨਹੀਂ ਦੇ। ਭਾਈ ਸਾਹਿਬ ਤਾਂ ਇੱਥੋਂ ਤੱਕ ਕਹਿੰਦਾ, ਮੈਂ ਭਾਈ ਸਾਹਿਬ ਦੀਆਂ ਵਾਰਾਂ ਵਿੱਚ ਵਰਜ ਕਰਨਾ ਕਿਉਂਕਿ ਮਰਿਆਦਾ ਦੀ ਗੱਲ ਭਾਈ ਸਾਹਿਬ ਨੇ ਕਰਨੀ। ਕਹਿੰਦੇ ਨੇ ਕਿ ਮਾਂ ਬਾਪ ਨੇ ਜਨਮ ਦਿੱਤਾ, ਤੂੰ ਸਾਰੀ ਜ਼ਿੰਦਗੀ ਇਹਨਾਂ ਨੂੰ ਕਦੀ ਭੁੱਲੀ ਨਾ, ਮਾਂ ਪਿਓ ਛੱਡ ਵੱਡੇ ਹਥਿਆਰੇ। ਭਾਈ ਸਾਹਿਬ ਕਹਿੰਦੇ ਨੇ ਵੱਖ ਹੋਵੇ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ ਲੋਕਾਂ ਚਾਰ ਵੱਡੇ ਕੁਚਿਆਰੇ, ਇਹ ਤੂੰ ਵੱਡੀ ਕੁਚਾਲ ਕਿਹੜੀ ਏ ਮਾਂ ਬਾਪ ਨੂੰ ਠੋਕਰ ਮਾਰ ਦੇ। ਭਾਈ ਸਾਹਿਬ ਨੇ ਫਿਰ ਅਗਲੀ ਗੱਲ ਕਹੀ, ਕਹਿੰਦੇ ਨੇ ਇੱਕ ਪਾਸੇ ਮਾਂ ਪਿਓ ਨੂੰ ਛੱਡਿਆ ਤੇ ਦੂਜੇ ਦਿਨ ਜਾ ਅਪੜਿਆ ਗੁਰਦੁਆਰੇ, ਪੋਤੀ ਸਾਹਿਬ ਦਾ ਕੀਤਾ ਪ੍ਰਕਾਸ਼ ਜਿਉਂ ਲੱਗਾ, ਪਾਠ ਕਰਨ ਸਾਰਾ ਦਿਨ ਕੱਢਦਾ ਰਿਹਾ, ਮੰਦਰ ਵਿਚ ਪਹੁੰਚ ਗਿਆ, ਵੇਦ ਪੜ੍ਹੀ ਜਾ ਪੁਰਾਣ ਪੜ੍ਹੀ ਜਾ, ਤੇ ਪੰਜਵਾਂ ਛੇਵਾਂ ਮਹੀਨਾ ਹੋਣਾ ਕਿਤੇ ਗੰਗਾ ਤੁਰ ਜਾਣਾ ਕਿਤੇ ਹੇਮਕੁੰਟ ਤੁਰ ਜਾਣਾ। ਕਹਿੰਦੇ ਨੇ ਭਾਈ ਗੁਰਦਾਸ ਮੇਰੀ ਗੱਲ ਇੱਕ ਹੋਰ ਧਿਆਨ ਨਾਲ ਸੁਣ ਲੈ, ਕਹਿੰਦੇ ਨੇ ਮਾਂ ਪਿਓ ਨੂੰ ਠੋਕਰ ਮਾਰ ਕੇ ਜਿਹੜਾ ਨੂੰ ਪੁੱਤ ਭਾਵੇਂ ਵੇਦ ਵੀ ਕੰਧ ਕਰ ਲੈ ਨਾ, ਉਹ ਕਹਿੰਦੇ ਨੇ ਉਹ ਕਿਸੇ ਅਰਥੀ ਨਹੀਂ, ਬਿਲਕੁਲ ਲਾਭ ਨਹੀਂ। ਕਹਿੰਦੇ ਨੇ ਮਾਂ ਪਿਓ ਨੂੰ ਛੱਡ ਕੇ ਜਿਹੜਾ ਤੀਰਥਾਂ ਤੇ ਨਹਾਉਂਦਾ ਫਿਰਦਾ, ਉਹ ਇਸ ਤਰ੍ਹਾਂ ਜਿਵੇਂ ਪਾਣੀ ਦੀ ਘੁੰਮਣ ਘੇਰੀ ਵਿਚ ਫਸ ਗਿਆ। ਮਾਂ ਪਿਓ ਨੂੰ ਠੋਕਰ ਮਾਰ ਕੇ ਜਿਹੜਾ ਤਪ ਕਰਦਾ, ਇਸ ਤਰ੍ਹਾਂ ਜਿਵੇਂ ਲੱਕੜਾਂ ਵਿਚ ਖੁਦ ਸੜਦਾ ਪਿਆ। ਮਾਂ ਪਿਓ ਨੂੰ ਛੱਡ ਕੇ ਦੇਵੀ ਦੇਵੇ ਪੂਜਦਾ, ਉਹਦੀ ਸੇਵਾ ਬਿਲਕੁਲ ਵਿਅਰਥ ਏ। ਕਹਿੰਦੇ ਨੇ ਸੱਚ ਜਾਣੀ ਤੂੰ ਗੁਰੂ ਤੇ ਕੀ ਵਿਸ਼ਵਾਸ ਬਣਾਏਗਾ, ਜਿਸ ਮਾਂ ਨੇ ਜਨਮ ਦਿੱਤਾ ਅੱਖਾਂ ਨਾਲ ਦਿਸਣ ਵਾਲੀ ਮਾਂ ਬਾਪ ਦੀ ਬੇਕਦਰੀ ਕੀਤੀ, ਤੇ ਜਿਹੜਾ ਅਦ੍ਰਿਸ਼ਟ ਰੱਬ ਏ ਉਹਦੇ ਤੇ ਤੇਰਾ ਕੀ ਭਰੋਸਾ ਬਣ, ਉਹਦੇ ਤੇ ਯਕੀਨ ਕੀ ਬਣੇਗਾ। ਭਾਈ ਗੁਰਦਾਸ ਦੀ ਦੂਜੀ ਪੌੜੀ ਏ, ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣਾ ਵੇਦ ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੈ ਤਪ ਬਣਖੰਡ ਭੁੱਲਾ ਫਿਰੈ ਬਿਬਾਣੀ, ਮਾਂ ਪਿਓ ਪਰ ਹਰ ਕਰੈ ਪੂਜ ਦੇਵੀ ਦੇਵ ਨਾ ਸੇਵ ਕਮਾਣੀ, ਮਾਂ ਪਿਓ ਪਰ ਹਰ ਨਹਾਵਣਾ ਅਕਸਰ ਤੀਰਥ ਘੁੰਮਣ ਵਾਣੀ। ਕਹਿਣ ਲੱਗੇ ਪਿਆਰਿਆ ਮਾਂ ਪਿਓ ਪਰ ਹਰ ਕਰੇ ਦਾਨ, ਮਾਂ ਬਾਪ ਨੂੰ ਰੋਟੀ ਨਹੀਂ ਦਿੰਦਾ ਤੇ ਜਾ ਕੇ ਧਰਮਸ਼ਾਲਾ ਵਿਚ ਦਾਨ ਪਿਆ ਕਰਨਾ। ਭਾਈ ਗੁਰਦਾਸ ਨੇ ਜਿਹੜੇ ਸ਼ਬਦ ਵਰਤੇ ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ, ਕਹਿੰਦੇ ਤੇਰੇ ਤੋਂ ਵੱਧ ਬੇਈਮਾਨ ਕੌਣ ਹੈ। ਬੇਈਮਾਨ ਇੱਕ ਸ਼ਬਦ ਹੈ ਜਿਹੜਾ ਇਮਾਨ ਤੋਂ ਡਿੱਗ ਪਏ, ਮਾਂ ਬਾਪ ਨੂੰ ਛੱਡ ਕੇ ਤੁਰੇ ਤੇ ਕਹਿਣ ਲੱਗੇ ਬੇਈਮਾਨ ਅਗਿਆਨ ਪੁਰਾਣੀ। ਤੇ ਭਾਈ ਗੁਰਦਾਸ ਅਗਲਾ ਬਚਨ ਕਰਦਾ, ਕਹਿੰਦਾ ਮਾਂ ਪਿਓ ਪਰ ਹਰ ਮਾਂ ਬਾਪ ਨੂੰ ਛੱਡ ਦਿੱਤਾ, ते चेते रखी गुर परमेश्वर सार ना जानी उस रब ने तेरी सार नहीं हो जाननी। पर इत्थे गल नूं समझना कि इस पासे ना लै जी आपां परदेश बैठे हां, कईआं दे मां बाप उत्थे ने, उत्थे नहीं। ए मत सोचना जे आपां उत्थे छड के आ गए। मैं गल सिर्फ उन्हां दी कर रहा जेड़े मां बाप नूं अपने मनो दुरकार देंदे ने। शायद कहिंदे ने इह वी तेरे गिरिश्त दी इक सांझी, गिरिश्त दा ही सही, इहनूं अपनी जिंदगी विच नभाई। ते जदों सतगुरु मेर करे तू टेक गुरु दी लई, ते गुरु तो बिना दंपति किसे होर दी टेक ना लए। प्यारो आओ आपां वी गुरुदेव दे चरणां नाल जुड़ के हजूर दे बचना नूं अपने जीवन विच कमा सकी। इन्हां को बेनतियां प्रवान करिया जी, अपनी तुच्छ दी मत अनुसार गुरु की बाणी दे अर्थ कीते ने। पिछले कई रोज तो आप संगतां दी सेवा गुरु रामदास ने आप मेहर करके कराई। प्यारियो इन्ने दिन विचार करदे आ किसे दे मन नूं कोई ठेस पहुंची होवे, हो सकदा है मेरे बयान करन दा ढंग गलत होवे, किसे दे अंदर नूं ठेस पहुंची होवे, बख्श दिया जे। सतगुरु मेहर करे तुसी बाणी नाल जुड़ियो, खंडे बाटे दे अमृत नाल जुड़ियो, ते जेड़े आ सज्जन गुरु दी कृपा दे नाल आ नवा स्थान बनाण लगे, गुरु बख्शिश करे मन मताव नूं मिटा के आपा गुरमत दी मर्यादा लागू करके उस स्थान दी वध चढ़ के सेवा करिया जी। फिर साहिब नूं पाया ते दर्शन करांगे जी। वाहिगुरु जी का खालसा।
जो भी इन्होंने इसे संगत न पिछले एक महीने तो लगातार उस राही इन्हों हो बल बचन तक कौम ने होर भी बढ़ चढ़ के सेवा कर सकन। और मेरा नाम समूह साहब संघ वालों गुरु घर की कमेटी वालों सम्मान पत्र देवे। सुहाग जी ने विचारों के नाल इन्हों का जो है सम्मान करना है। अपना हम मैं बेनती करांगा कि गुरु घर के रहते ग्रंथ सिंह मंदिर सिंह जी पाल का इन्होंने आके सम्मान पत्र दें।